ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੈ ਇਹੋ ਤਨ ਮੇਰਾ ਬਹਰ ਬਹਰ ਉਆਹੂ ਲਪਟੇਰਾ ਪੁੱਤਰ ਕਲੱਤਰ ਗਿਰਸਤ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਕਵਨ ਸੋ ਬਿਦ ਜਿਤ ਰਾਮ ਗੁਣ ਗਾਏ ਕਵਨ ਸੋ ਮਤ ਜਿਤ ਤਰੈ ਇਹ ਮਾਏ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹੈ ਸੋ ਬਿਖੈ ਸਮਾਨੈ ਜਾਣੈ ਨਾਹੀ ਜੀਤ ਅਰ ਹਾਰ ਇਹੋ ਵਾਲੇ ਵਾ ਸਾਕਤ ਸੰਸਾਰ ਜੋ ਹਲਾਹਲ ਸੋ ਪੀਵੈ ਬੌਰਾ ਅੰਮ੍ਰਿਤ ਨਾਮ ਜਾਣੈ ਕਰ ਕੌਰਾ ਸਾਧ ਸੰਗ ਕਹਿ ਨਾਹੀ ਨੇਰ ਲੱਖ ਚੌਰਾਸੀ ਪਰਮਤਾ ਫੇਰ ਇੱਕੈ ਜਾਲ ਫਹਾਏ ਪੰਖੀ ਰਸ ਰਸ ਭੋਗ ਕਰੈ ਬਹੁ ਰੰਗੀ ਕਹੋ ਨਾਨਕ ਜਿਸ ਭਏ ਕਿਰਪਾਲ ਗੁਰਪੂਰੈ ਤਾਕੇ ਕਾਟੇ ਜਾਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੈ ਇਹੋ ਤਨ ਮੇਰਾ ਬਹਰ ਬਹਰ ਉਆਹੂ ਲਪਟੇਰਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਇਹ ਸੁਭਾਗਾ ਸਮਾਂ ਐਵੇਂ ਨਹੀਂ ਗੁਰੂ ਦੀ ਮਿਹਰ ਦੇ ਨਾਲ ਹੀ ਪ੍ਰਾਪਤ ਹੁੰਦਾ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਤਿੰਨ ਕੇ ਤੂਰ ਨਾਨਕ ਦਾਸ ਬੰਛੈ ਜਿਨ ਹਰ ਨਾਮ ਹਿਰਦੈ ਪਰੋਈ। ਇੱਕ ਵਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਐ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਸਾਡੀ ਮਨ ਦੀ ਮੈਲ ਕਿਵੇਂ ਧੋਤੀ ਜਾ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ, ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੇ ਦੁਨੀਆ ਨੂੰ ਇੱਕ ਐਸੀ ਅਮੋਲਕ ਦਾਤ ਬਖਸ਼ੀ ਹੈ ਜਿਸ ਨੂੰ ਆਪਾਂ ਪਾਣੀ ਕਹਿ ਦਿੰਦੇ ਹਾਂ। ਪਾਣੀ ਇੱਕ ਐਸੀ ਅਮੋਲਕ ਦਾਤ ਹੈ, ਇਹਦੇ ਨਾਲ ਤਨ ਦੀ ਮੈਲ, ਕੱਪੜਿਆਂ ਦੀ ਮੈਲ ਦੂਰ ਹੁੰਦੀ ਹੈ। ਉਸੇ ਹੀ ਅਕਾਲ ਪੁਰਖ ਵਾਹਿਗੁਰੂ ਨੇ ਇੱਕ ਦੂਸਰੀ ਬਹੁਤ ਅਮੋਲਕ ਅਤੇ ਪਵਿੱਤਰ ਦਾਤ ਬਖਸ਼ੀ ਹੈ, ਉਹ ਹੈ ਸਤਿਗੁਰੂ ਦੀ ਬਾਣੀ। ਪਾਣੀ ਬਾਹਰਲੀ ਮੈਲ ਨੂੰ ਧੋਂਦਾ ਹੈ, ਸਤਿਗੁਰੂ ਦੀ ਬਾਣੀ ਅੰਦਰਲੀ ਮੈਲ ਨੂੰ ਧੋਂਦੀ ਹੈ। ਇਸ ਲਈ ਗੁਰੂ ਪਿਆਰਿਓ, ਗੁਰੂ ਸਵਾਰਿਓ, ਤੁਸੀਂ ਸੰਗਤ ਵਿੱਚ ਆਇਆ ਕਰੋ, ਔਰ ਇੱਥੇ ਬੈਠ ਕੇ ਸਤਿਗੁਰੂ ਦੀ ਬਾਣੀ ਸੁਣਿਆ ਕਰੋ। ਸੁਣ ਹਰ ਕਥਾ ਉਤਾਰੀ ਮੈਲ, ਮਹਾਂ ਪੁਨੀਤ ਪਏ ਸੁਖ ਸੈਲ। ਕਥਾ ਸੁਣਨ ਦੇ ਨਾਲ ਗੁਰੂ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵੱਸਦੀ ਹੈ। ਜਿਵੇਂ ਜਿਵੇਂ ਗੁਰੂ ਦੀ ਸਿੱਖਿਆ ਸਾਡੇ ਹਿਰਦੇ ਵਿੱਚ ਵੱਸਦੀ ਹੈ, ਉਸੇ ਉਸੇ ਤਰ੍ਹਾਂ ਖੋਟੀ ਮਤ ਅਤੇ ਮਨ ਦੀ ਮੈਲ ਦੂਰ ਹੁੰਦੀ ਹੈ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਮਹਾਨ ਪਰਉਪਕਾਰੀ ਸਤਿਗੁਰੂ ਗੌੜੀ ਰਾਗ ਦੀ ਗੁਆਰੇਰੀ ਜਾਤੀ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕੁਝ ਗੁਰਸਿੱਖਾਂ ਵੱਲੋਂ ਸਵਾਲ ਕੀਤੇ ਗਏ ਹਨ, ਜਿਨ੍ਹਾਂ ਨੂੰ ਰਹਾਉ ਦੀਆਂ ਪੰਕਤੀਆਂ ਵਿੱਚ ਅੰਕਿਤ ਕੀਤਾ ਹੈ। ਕਵਣ ਸੋ ਬਿਧ ਜਿਤ ਰਾਮ ਗੁਣ ਗਾਏ, ਕਵਣ ਸੋ ਮਤ ਜਿਤ ਤਰੈ ਇਹ ਮਾਏ, ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਪੰਜਵੇਂ ਗੁਰਦੇਵ ਜੀ ਫਰਮਾਉਂਦੇ ਹਨ, ਕਵਣ ਸੋ ਬਿਧ, ਉਹ ਕਿਹੜੀ ਤਰਕੀਬ ਹੈ, ਉਹ ਕਿਹੜਾ ਢੰਗ ਤਰੀਕਾ ਹੈ, ਜਿਤ ਰਾਮ ਗੁਣ ਗਾਏ, ਜਿਸ ਕਰਕੇ ਇਹ ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਵੇ, ਭਾਵ ਕਿਸ ਢੰਗ ਤਰੀਕੇ ਦੇ ਨਾਲ ਅਕਾਲ ਪੁਰਖ ਦੇ ਗੁਣਾਂ ਨੂੰ ਗਾਇਆ ਜਾ ਸਕਦਾ ਹੈ। ਉਸ ਵਾਹਿਗੁਰੂ ਪਰਮੇਸ਼ਰ ਦੇ ਹਰੀ ਜਸ ਨੂੰ ਸਿਫਤੋਸਾਲਾ ਨੂੰ ਗਾਇਆ ਜਾ ਸਕਦਾ ਹੈ। ਦੂਸਰਾ ਸਵਾਲ ਹੈ, ਕਵਣ ਸੋ ਮਤ, ਉਹ ਕਿਹੜੀ ਸ੍ਰੇਸ਼ਟ ਮਤ ਹੈ, ਜੇ ਤਰੈ ਇਹ ਮਾਏ, ਜਿਸ ਨੂੰ ਕਮਾ ਕੇ ਇਹ ਮਨੁੱਖ ਮਾਇਆ ਦੀ ਨਦੀ ਤੋਂ ਪਾਰ ਹੋ ਜਾਵੇ। ਕਿਉਂਕਿ ਗੀਤਾ ਵਿੱਚ ਕ੍ਰਿਸ਼ਨ ਜੀ ਨੇ ਵੀ ਲਿਖਿਆ ਹੈ, ਮਮੀ ਮਾਇਆ ਦੁਰਤਿਆ, ਇਹ ਜਿਹੜੀ ਮਾਇਆ ਹੈ ਐਸੀ ਨਦੀ ਹੈ ਜਿਸ ਦੇ ਵਿੱਚੋਂ ਦੀ ਪਾਰ ਲੰਘਣਾ ਬਹੁਤ ਹੀ ਔਖਾ ਹੈ। ਜਿਗਿਆਸੂ ਵੱਲੋਂ ਪ੍ਰਸ਼ਨ ਹੈ, ਮਹਾਰਾਜ ਉਹ ਕਿਹੜੀ ਮਤ ਸਿੱਖਿਆ ਹੈ ਜਿਸ ਨੂੰ ਕਮਾ ਕੇ ਇਹ ਜੀਵ ਮਾਇਆ ਰੂਪੀ ਨਦੀ ਤੋਂ ਪਾਰ ਹੋ ਸਕਦਾ ਹੈ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਦੋਨਾਂ ਹੀ ਪ੍ਰਸ਼ਨਾਂ ਦਾ ਜਵਾਬ ਦਿੰਦੇ ਹਨ। ਲੋ ਸੰਗਤਾਂ, ਪ੍ਰੇਮ ਦੇ ਨਾਲ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪ੍ਰੇਮ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਪ੍ਰਾਣੀ ਜਾਣੈ ਇਹੋ ਤਨ ਮੇਰਾ।
ਲਓ ਹੁਣ ਸਾਹਿਬ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਦਿੰਦੇ ਹਨ। ਸਭ ਤੋਂ ਪਹਿਲੀ ਗੱਲ ਇਹ ਹੈ, ਇਹ ਮਨੁੱਖ ਇਸ ਸਰੀਰ ਨੂੰ ਆਪਣਾ ਜਾਣਦਾ ਹੈ। ਆਹ ਜਿਹੜਾ ਸਰੀਰ ਹੈ, ਮਨੁੱਖੀ ਸਰੀਰ ਹੈ, ਮਨੁੱਖੀ ਜਾਮਾ ਹੈ, ਇਸ ਨੂੰ ਹਰ ਮਨੁੱਖ ਆਪਣਾ ਸਮਝਦਾ ਹੈ, ਪਰ ਵਾਸਤਵ ਦੇ ਵਿੱਚ ਇਹ ਸਰੀਰ ਆਪਣਾ ਨਹੀਂ ਹੈ। ਉਹ ਕਿਉਂ? ਜਦੋਂ ਮਨੁੱਖ ਦਰਗਾਹ ਨੂੰ ਜਾਂਦਾ ਹੈ, ਸੰਕੀ ਦੇਹ ਨਾ ਸੰਗ ਸਦਾ ਹੈ, ਇਹ ਜਿਹੜੀ ਦੇਹ ਵੀ ਸਰੀਰ ਵੀ ਸਾਡੇ ਨਾਲ ਨਹੀਂ ਜਾਂਦਾ। ਜੇ ਆਪਣਾ ਹੋਵੇ ਤਾਂ ਸਾਡੇ ਨਾਲ ਜਾਵੇ, ਪਰ ਇਹ ਸਾਡਾ ਆਪਣਾ ਨਹੀਂ ਹੈ। ਸਰੀਰ ਅਤੇ ਜੀਵ ਆਤਮਾ ਦਾ ਇਸ ਤਰ੍ਹਾਂ ਸੰਬੰਧ ਹੈ ਜਿਵੇਂ ਇੱਕ ਘੋੜਾ ਹੋਵੇ ਅਤੇ ਦੂਸਰਾ ਘੋੜ ਅਸਵਾਰ ਹੋਵੇ। ਸਰੀਰ ਇੱਕ ਘੋੜਾ ਹੈ, ਇਹਦੇ ਉੱਤੇ ਜੀਵ ਆਤਮਾ ਨੇ ਅਸਵਾਰੀ ਕੀਤੀ ਹੋਈ ਹੈ। ਠੀਕ ਹੈ, ਭਾਵੇਂ ਇਹ ਜੀਵ ਇਹ ਸਰੀਰ ਨੂੰ ਆਪਣਾ ਸਮਝ ਰਿਹਾ ਹੈ, ਪਰ ਵਾਸਤਵ ਦੇ ਵਿੱਚ ਇਹ ਆਪਣਾ ਨਹੀਂ ਹੈ। ਇਸੇ ਲਈ ਇਸ ਨੂੰ ਸਰੀਰ ਦੇ ਨਾਲ ਬਹੁਤਾ ਮੋਹ ਪਿਆਰ ਨਹੀਂ ਕਰਨਾ ਚਾਹੀਦਾ।
ਬਹਰ ਬਹਰ ਉਆਹੂ ਲਪਟੇਰਾ,
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜਾ ਅਗਿਆਨੀ ਜੀਵ ਹੈ, ਇਹ ਆਪਣੇ ਸਰੀਰ ਨੂੰ ਆਪਣਾ ਸਮਝ ਰਿਹਾ ਹੈ। ਬਹੁਰ ਬਹੁਰ ਦਾ ਅਰਥ ਹੈ ਮੁੜ ਮੁੜ ਕੇ, ਉਸੇ ਦੇ ਨਾਲ ਹੀ ਲਪਟੀਰਾ ਦਾ ਅਰਥ ਹੈ ਇਹ ਚਿੰਬੜਦਾ ਹੈ, ਅਸ਼ਕਤ ਹੁੰਦਾ ਹੈ। ਹਰ ਆਦਮੀ ਆਪਣੇ ਸਰੀਰ ਨੂੰ ਆਪਣਾ ਸਮਝਦਾ ਹੈ ਤੇ ਬਾਰ ਬਾਰ ਉਹਦੇ ਮੋਹ ਵਿੱਚ ਖਚਤ ਹੋ ਰਿਹਾ ਹੈ।
ਉਤਰ ਕਲੱਤਰ ਗ੍ਰਸਤ ਕਾ ਫਾਸਾ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਰੀਰ ਤੋਂ ਬਾਅਦ ਦੂਸਰੇ ਨੰਬਰ ਤੇ ਪਰਿਵਾਰ ਦੀ ਗੱਲ ਆ ਜਾਂਦੀ ਹੈ। ਪੁੱਤਰ ਕਲੱਤਰ ਇਸਤਰੀ ਤੇ ਗ੍ਰਸਤ ਜਿਹੜਾ ਹੋਰ ਘਰ ਦਾ ਜੰਜਾਲ ਹੈ, ਮਨੁੱਖ ਇਹਦੇ ਵਿੱਚ ਫਸਿਆ ਹੋਇਆ। ਇਹ ਜਿਹੜਾ ਪੁੱਤਰ ਕਲੱਤਰ ਗ੍ਰਸਤ, ਇਹ ਪਾਠ ਗ੍ਰਸਤ ਕਰਨਾ ਹੈ, ਗਿਰਸਤ ਨਹੀਂ। ਪੁੱਤਰ ਕਲੱਤਰ ਗ੍ਰਸਤ ਕਾ ਫਾਸਾ, ਇਹ ਪੁੱਤਰ ਇਸਤਰੀ ਆਦਿਕ ਜੋ ਪਰਿਵਾਰ ਹੈ, ਇਹ ਗ੍ਰਸਤ ਦਾ ਜੰਜਾਲ ਇਹ ਵੀ ਮਨੁੱਖ ਦੇ ਗਲ ਵਿੱਚ ਪਿਆ ਹੋਇਆ ਹੈ।
ਹੁਣ ਨਾ ਪਾਈਐ ਰਾਮ ਕੇ ਦਾਸਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਹੀ ਕਾਰਨ ਹੈ ਜਿਸ ਕਰਕੇ ਅਸੀਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਜਪ ਸਕਦੇ, ਸਿਮਰਨ ਨਹੀਂ ਕਰ ਸਕਦੇ, ਹਰੀ ਜਸ ਨਹੀਂ ਕਰ ਸਕਦੇ ਅਤੇ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰ ਸਕਦੇ। ਅਸੀਂ ਵਾਹਿਗੁਰੂ ਦੇ ਦਾਸ ਨਹੀਂ ਹੋਣਾ ਪਾ ਸਕਦੇ, ਕਿਉਂਕਿ ਇੱਕ ਤਾਂ ਸਰੀਰ ਨੂੰ ਅਸੀਂ ਆਪਣਾ ਸਮਝਿਆ ਹੋਇਆ, ਬਾਰ ਬਾਰ ਉਹਦੇ ਮੋਹ ਪਿਆਰ ਦੇ ਵਿੱਚ ਫਸੇ ਰਹਿੰਦੇ ਹਾਂ। ਦੂਸਰਾ ਸਾਡਾ ਪਰਿਵਾਰ ਹੈ, ਪੁੱਤਰ ਕਲੱਤਰ ਗ੍ਰਸਤ ਕਾ ਫਾਸਾ। ਇਹ ਜਿਹੜਾ ਪੁੱਤਰ ਕਲੱਤਰ ਗ੍ਰਸਤ ਦਾ ਜੰਜਾਲ ਸਾਡੇ ਗਲ ਵਿੱਚ ਫਾਹਾ ਬਣ ਕੇ ਪਿਆ ਹੋਇਆ, ਇਹ ਸਾਨੂੰ ਪਰਮੇਸ਼ੁਰ ਵਾਲੇ ਪਾਸੇ ਲੱਗਣ ਨਹੀਂ ਦਿੰਦਾ। ਹੁਣ ਨਾ ਪਾਈਐ ਰਾਮ ਕੇ ਦਾਸਾ, ਇਸੇ ਲਈ ਅਸੀਂ ਵਾਹਿਗੁਰੂ ਦੇ ਦਾਸ ਨਹੀਂ ਬਣ ਸਕਦੇ, ਅਸੀਂ ਵਾਹਿਗੁਰੂ ਦਾ ਨਾਮ ਨਹੀਂ ਜਪ ਸਕਦੇ। ਇਹ ਜਿਹੜਾ ਪਹਿਲਾ ਸਵਾਲ ਸੀ ਨਾ, ਕਵਨ ਸੋਭਿਤ ਜਿਤ ਰਾਮ ਗੁਣ ਗਾਏ, ਇਹਦਾ ਜਵਾਬ ਦਿੱਤਾ ਹੈ। ਉਹ ਕਿਹੜੀ ਵਿਧੀ ਹੈ ਜਿਸ ਦੇ ਨਾਲ ਅਸੀਂ ਵਾਹਿਗੁਰੂ ਦੇ ਗੁਣ ਗਾ ਸਕਦੇ ਹਾਂ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦਾ ਕਾਰਨ ਇਹ ਦੱਸ ਦਿੱਤਾ, ਇਹ ਮਨੁੱਖ ਸਰੀਰ ਦੇ ਨਾਲ ਮੋਹ ਕਰ ਰਿਹਾ ਹੈ ਅਤੇ ਪਰਿਵਾਰ ਦੇ ਗ੍ਰਸਤ ਦੇ ਮੋਹ ਦੇ ਵਿੱਚ ਫਸਿਆ ਹੋਇਆ ਹੋਣ ਕਰਕੇ ਇਹ ਵਾਹਿਗੁਰੂ ਦਾ ਸਿਮਰਨ ਨਹੀਂ ਕਰ ਸਕਦਾ, ਉਹਦਾ ਜਸ ਨਹੀਂ ਗਾਇਨ ਕਰ ਸਕਦਾ। ਪਰ ਜਦੋਂ ਇਹ ਮੋਹ ਨੂੰ ਛੱਡ ਕੇ ਸੰਗਤ ਵਿੱਚ ਆ ਜਾਵੇ, ਗੁਰੂ ਦੇ ਨਾਲ ਪਿਆਰ ਪਾ ਲਵੇ, ਤੇ ਫਿਰ ਇਹ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾ ਸਕਦਾ ਹੈ।
ਕਵਨ ਸੋ ਬਿਧ ਜਿਤ ਰਾਮ ਗੁਣ ਗਾਏ, ਕਵਨ ਸੋ ਮਤ ਜਿਤ ਤਰੈ ਇਹ ਮਾਏ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਨੇ ਉਹ ਕਿਹੜੀ ਵਿਧੀ ਤਰਕੀਬ ਹੈ ਜਿਸ ਦੇ ਨਾਲ ਇਹ ਮਨੁੱਖ ਵਾਹਿਗੁਰੂ ਦੇ ਗੁਣ ਗਾ ਸਕੇ, ਉਹ ਕਿਹੜੀ ਸ੍ਰੇਸ਼ਟ ਮਤ ਹੈ ਜਿਸ ਨੂੰ ਧਾਰਨ ਕਰਕੇ ਇਸ ਮਾਇਆ ਦੀ ਨਦੀ ਤੋਂ ਪਾਰ ਹੋ ਜਾਵੇ। ਲਓ ਇਹਨਾਂ ਦਾ ਜਵਾਬ ਗੁਰੂ ਮਹਾਰਾਜ ਨੇ ਅੱਗੇ ਚੱਲ ਕੇ ਅਖੀਰ ਤੇ ਬਖਸ਼ਿਸ਼ ਵੀ ਕਰਨਾ ਹੈ। ਪਰ ਹੁਣ ਇਸ ਤੋਂ ਪਹਿਲਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੁਨੀਆਂ ਦੀ ਹਾਲਤ ਬਿਆਨ ਕਰਦੇ ਨੇ, ਸੰਗਤਾਂ ਪ੍ਰੇਮ ਦੇ ਨਾਲ ਸੁਣੋ।
ਜੋ ਭਲਾਈ ਸੋ ਬੁਰਾ ਜਾਣੈ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਸ ਜੀਵ ਦੀ ਇਹ ਹਾਲਤ ਹੈ, ਜੋ ਭਲਾਈ, ਜੋ ਇਸ ਦੀ ਭਲੇ ਦੀ ਗੱਲ ਹੁੰਦੀ ਹੈ ਨਾ, ਉਸ ਨੂੰ ਵੀ ਇਹ ਬੁਰਾ ਸਮਝਦਾ ਹੈ, ਕਿਉਂਕਿ ਇਹ ਮਨੁੱਖ ਦੀ ਆਪਣੀ ਸੋਚ ਹੈ। ਇਸ ਨੂੰ ਪਤਾ ਹੈ ਬਈ ਗੁਰੂ ਦੀ ਸਿੱਖੀ ਧਾਰਨ ਕਰਨੀ, ਬਾਣੀ ਪੜ੍ਹਨੀ, ਰਹਿਤ ਰੱਖਣੀ ਇਹ ਭਲਾ ਕੰਮ ਹੈ, ਪਰ ਇਸ ਨੂੰ ਵੀ ਬੁਰਾ ਸਮਝਦਾ। ਕਈਆਂ ਨੂੰ ਅੰਮ੍ਰਿਤ ਦੀ ਕੋਈ ਗੱਲ ਕਹਿ ਦਿਓ, ਸਿੱਖੀ ਦੀ ਕੋਈ ਗੱਲ ਕਹਿ ਦਿਓ, ਉਹਨਾਂ ਨੂੰ ਉਹ ਵੀ ਚੰਗੀ ਨਹੀਂ ਲੱਗਦੀ। ਜੋ ਭਲਾਈ, ਇਹ ਭੁੱਲੜ ਸੰਸਾਰ ਦੀ ਦਸ਼ਾ ਹੈ, ਜੋ ਭਲੇ ਦੀ ਗੱਲ ਹੁੰਦੀ ਉਹਨੂੰ ਇਹ ਜੀਵ ਬੁਰਾ ਜਾਣਦਾ ਹੈ।
ਸੱਚ ਕਹੈ ਸੋ ਬਿਖੈ ਸਮਾਨਾ।
ਜੇ ਕੋਈ ਸੱਚ ਕਹਿ ਦੇਵੇ, ਇਹਦਾ ਮਤਲਬ ਇਹ ਹੈ ਜੇ ਕੋਈ ਸਾਡੇ ਵਿੱਚ ਐਬ ਹੈ, ਉਹਦੇ ਬਾਰੇ ਕੋਈ ਸਾਨੂੰ ਸੱਚੋ ਸੱਚ ਕਹਿ ਦੇਵੇ ਬਈ ਤੁਸੀਂ ਅਕੁਰਤਾ ਨਾ ਕਰੋ, ਤੁਸੀਂ ਸ਼ਰਾਬ ਨਾ ਪੀਓ, ਤੁਸੀਂ ਕੇਸਾਂ ਦੀ ਬੇਅਦਬੀ ਨਾ ਕਰੋ, ਜੇ ਕੋਈ ਸੱਚੀ ਗੱਲ ਸਾਨੂੰ ਕਹਿ ਦਿੰਦਾ ਹੈ, ਸੋ ਬਿਖੈ ਸਮਾਨਾ, ਉਹ ਸਾਨੂੰ ਜ਼ਹਿਰ ਸਮਾਨ, ਜ਼ਹਿਰ ਵਰਗਾ ਲੱਗਦਾ ਹੈ।
ਜਾਣੈ ਨਾਹੀਂ ਜੀਤ ਅਰ ਹਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਜੀਵ ਇਸ ਗੱਲ ਨੂੰ ਵੀ ਨਹੀਂ ਜਾਣਦਾ ਕਿਹੜੇ ਕੰਮ ਦੇ ਨਾਲ ਮੇਰੀ ਜਿੱਤ ਹੋਣੀ ਹੈ ਤੇ ਕਿਹੜੇ ਨਾਲ ਮੇਰੀ ਹਾਰ ਹੋਣੀ ਹੈ।
ਇਹੋ ਵਲੇਵਾ ਸਾਕਤ ਸੰਸਾਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਸਾਕਤ ਸੰਸਾਰ ਹੈ, ਸਾਕਤ ਦਾ ਅਰਥ ਹੈ ਜਿਹੜਾ ਪਰਮੇਸ਼ਰ ਨਾਲੋਂ ਟੁੱਟਿਆ ਹੋਇਆ ਹੈ, ਸ਼ਕਤੀ ਮਾਇਆ ਨਾਲ ਜੁੜਿਆ ਹੋਇਆ ਸੰਸਾਰ ਹੈ, ਇਹੋ ਵਲੇਵਾ, ਇਹ ਉਸਦਾ ਵਰਤ ਵਰਤਾਰਾ ਹੈ।
ਜੋ ਹਲਾਹਲ ਸੋ ਪੀਵੈ ਬੌਰਾ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਖਤ ਪੁਰਸ਼ਾਂ ਦੀ ਕੀ ਹਾਲਤ ਹੁੰਦੀ ਹੈ। ਅੰਮ੍ਰਿਤ ਕੌਰਾ ਵਿਖਿਆ ਮਿੱਠੀ, ਸਾਖਤ ਕੀ ਬਿਧ ਨੈਨਾ ਡਿੱਠੀ। ਹੁਣ ਉਹਦੀ ਹੀ ਵਿਆਖਿਆ ਹਜ਼ੂਰ ਇੱਥੇ ਕਰ ਰਹੇ ਨੇ। ਜੋ ਹਲਾਹਲ ਸੋ ਪੀਵੈ ਬੌਰਾ, ਜੋ ਹਲਾਹਲ ਦਾ ਅਰਥ ਹੈ ਜ਼ਹਿਰ, ਜੋ ਜ਼ਹਿਰ ਹੈ ਉਹਨੂੰ ਇਹ ਪੀਂਦਾ ਹੈ, ਅਤੇ ਪੀ ਕੇ ਬੌਰਾ ਦਾ ਅਰਥ ਪਾਗਲ ਹੋ ਜਾਂਦਾ, ਕੰਵਲਾ ਹੋ ਜਾਂਦਾ। ਉਹ ਜ਼ਹਿਰ ਕਿਹੜੀ ਹੈ? ਜਿੰਨੇ ਵੀ ਨਸ਼ੇ ਨੇ ਉਹ ਸਾਰੇ ਜ਼ਹਿਰ ਨੇ। ਇਹ ਤਾਂ ਤੁਸੀਂ ਹੁਣ ਡਾਕਟਰਾਂ ਨੂੰ ਵੀ ਪੁੱਛ ਲਵੋ, ਚਾਹੇ ਸ਼ਰਾਬ ਹੈ, ਕੋਈ ਹੋਰ ਨਸ਼ਾ ਹੈ, ਚਾਹੇ ਕੋਈ ਡਰੱਗ ਹੈ, ਇਹ ਸਾਰੀਆਂ ਜ਼ਹਿਰਾਂ ਨੇ। ਹਜ਼ੂਰ ਕਹਿੰਦੇ ਨੇ ਜੋ ਹਲਾਹਲ ਦਾ ਅਰਥ ਜ਼ਹਿਰ ਹੈ, ਉਸਨੂੰ ਇਹ ਝੱਲਾ ਪੀ ਜਾ ਰਿਹਾ ਹੈ, ਭਾਵ ਉਸ ਜ਼ਹਿਰ ਨੂੰ ਛੱਡਣਾ ਚਾਹੀਦਾ। ਪਰ ਇਹ ਜੀਵ ਐਸਾ ਬੌਰਾ ਹੈ, ਐਸਾ ਪਾਗਲ ਹੈ, ਜੋ ਜ਼ਹਿਰ ਹੈ ਉਹਨੂੰ ਪੀ ਰਿਹਾ ਹੈ। ਅਥਵਾ ਜੋ ਹਲਾਹਲ ਸੋ ਪੀਵੈ ਬੌਰਾ, ਅਨਵੇਂ ਕਰਕੇ ਵੀ ਇਹਦਾ ਅਰਥ ਕੀਤਾ ਹੈ। ਜੋ ਹਲਾਹਲ ਸੋ ਪੀਵੈ ਬੌਰਾ, ਜੋ ਜ਼ਹਿਰ ਨੂੰ ਪੀਂਦਾ ਹੈ, ਜੋ ਹਲਾਹਲ ਪੀਵੈ, ਜੋ ਜ਼ਹਿਰ ਨੂੰ ਪੀਂਦਾ ਹੈ, ਸੋ ਬੌਰਾ, ਉਹ ਬੌਰਾ ਦਾ ਅਰਥ ਝੱਲਾ ਹੋ ਜਾਂਦਾ ਹੈ, ਪਾਗਲ ਹੋ ਜਾਂਦਾ ਹੈ, ਉਹਦੀ ਅਕਲ ਮਾਰੀ ਜਾਂਦੀ ਹੈ। ਜਿਵੇਂ ਸ਼ਰਾਬ ਦੇ ਬਾਰੇ ਸਤਿਗੁਰੂ ਮਹਾਰਾਜ ਨੇ ਪਿੱਛੇ ਬਾਣੀ ਵਿੱਚ ਦੱਸਿਆ ਸੀ, ਮਾਣਸ ਭਰਿਆ ਆਣਿਆ, ਮਾਣਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਇਹ ਸ਼ਰਾਬ ਦੀ ਗੱਲ ਕੀਤੀ ਹੈ। ਜਿਤ ਪੀਤਾ ਮਤ ਦੂਰ ਹੋਏ, ਜਿਸਨੂੰ ਪੀਣ ਦੇ ਨਾਲ ਚੰਗੀ ਮਤ ਦੂਰ ਹੋ ਜਾਂਦੀ ਹੈ। ਬਰਲ ਪਵੈ ਵਿੱਚ ਆਏ, ਬਰਲ ਦਾ ਅਰਥ ਹੈ ਪਾਗਲਪਨ, ਉਹ ਆ ਕੇ ਸਾਡੇ ਸਰੀਰ ਵਿੱਚ ਪ੍ਰਵੇਸ਼ ਹੋ ਜਾਂਦਾ ਹੈ, ਸ਼ਰਾਬ ਪੀ ਕੇ ਮਤ ਮਾਰੀ ਜਾਂਦੀ ਹੈ, ਅਤੇ ਜਿਹੜਾ ਪਾਗਲਪਨ ਉਹ ਸਾਡੇ 'ਤੇ ਹਾਵੀ ਹੋ ਜਾਂਦਾ ਹੈ, ਸ਼ਰਾਬ ਦਾ ਪ੍ਰਭਾਵ ਦੱਸਿਆ ਹੈ। ਮਾਣਸ ਭਰਿਆ ਆਣਿਆ, ਮਾਣਸ ਭਰਿਆ ਆਏ, ਜਿਤ ਪੀਤਾ ਮਤ ਦੂਰ ਹੋਏ, ਬਰਲ ਪਵੈ ਵਿੱਚ ਆਏ। ਫਿਰ ਅੱਗੇ ਚੱਲ ਕੇ ਹਜ਼ੂਰ ਫਰਮਾਉਂਦੇ ਨੇ, ਆਪਣਾ ਪਰਾਇਆ ਨਾ ਪਛਾਣੀ, ਖਸਮੋਂ ਧੱਕੇ ਖਾਏ। ਫਿਰ ਬਹੁਤੀ ਪੀਣ ਦੇ ਨਾਲ ਇਹੋ ਜਿਹੀ ਹਾਲਤ ਹੋ ਜਾਂਦੀ ਹੈ, ਆਪਣੇ ਅਤੇ ਪਰਾਏ ਦੀ ਵੀ ਪਛਾਣ ਭੁੱਲ ਜਾਂਦੀ ਹੈ। ਜਦੋਂ ਸ਼ਰਾਬ ਦਾ ਬਹੁਤਾ ਨਸ਼ਾ ਚੜ ਜਾਂਦਾ ਹੈ, ਨਾਰੀ ਮਹਿਤਾਰੀ ਉਭੈ ਭੋਗੈ ਗਨੈ ਨਾ ਦੋਸ, ਅਤੇ ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ, ਅਤੇ ਜਿਹੜੇ ਗਲਤ ਕੰਮ ਨਹੀਂ ਕਰਨੇ ਉਹ ਵੀ ਕਰ ਬੈਠਦਾ ਹੈ। ਕਈ ਵਾਰੀ ਕਲੰਕ ਵੀ ਆਪਣੇ ਮੂੰਹ ਨੂੰ ਲਾ ਲੈਂਦਾ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਬੇਹੋਸ਼ ਹੋਇਆ ਆਦਮੀ ਉਹ ਕਰਤੂਤਾਂ ਕਰ ਬੈਠਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਸ਼ਰਾਬ ਦਾ ਐਸਾ ਅਸਰ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਅਤੇ ਇਹਦੇ ਨਾਲ ਹੀ ਹਜ਼ੂਰ ਕਹਿੰਦੇ ਇੱਕ ਹੋਰ ਵੱਡਾ ਨੁਕਸਾਨ ਇਹ ਵੀ ਹੁੰਦਾ ਹੈ, ਜਿਤ ਪੀਤਾ ਖਸਮ ਵਿਸਰੈ, ਦਰਗਾਹ ਮਿਲੈ ਸਜਾਏ, ਜਿਸਨੂੰ ਪੀਣ ਦੇ ਨਾਲ ਪਰਮੇਸ਼ਰ ਵੀ ਭੁੱਲ ਜਾਂਦਾ, ਅਤੇ ਫਿਰ ਰੱਬ ਦੀ ਦਰਗਾਹ ਵਿੱਚ ਵੀ ਸਜ਼ਾ ਮਿਲਦੀ ਹੈ। ਸ਼ਰਾਬ ਪੀਣ ਵਾਲਿਆਂ ਨੂੰ ਇੱਥੇ ਲਾਹਣਤਾਂ ਨਹੀਂ ਮਿਲਦੀਆਂ ਜਾਂ ਧੱਕੇ ਨਹੀਂ ਖਾਣੇ ਪੈਂਦੇ, ਦਰਗਾਹ ਵਿੱਚ ਵੀ ਉਹਨਾਂ ਨੂੰ ਅੱਗੇ ਜਮ੍ਹਾਂ ਦੀਆਂ ਸਜਾਵਾਂ ਸਹਾਰਨੀਆਂ ਪੈਂਦੀਆਂ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਝੂਠਾ ਮਦ ਮੂਲ ਨਾ ਪੀਚੀ ਜੇ ਕਾ ਪਾਰ ਵਸਾਏ। ਇਹ ਜਿਹੜਾ ਝੂਠਾ ਮਦ ਨਸ਼ਾ ਹੈ, ਸ਼ਰਾਬ ਹੈ, ਚਾਹੇ ਕੋਈ ਹੋਰ ਹੈ, ਉਹਨੂੰ ਕਦੇ ਭੁੱਲ ਕੇ ਵੀ ਨਹੀਂ ਪੀਣਾ ਚਾਹੀਦਾ। ਚਾਹੇ ਸਰੀਰ ਦੀ ਕਿੱਥੋਂ ਤੱਕ ਵੀ ਨਾਜ਼ੁਕ ਹਾਲਤ ਬਣ ਜਾਵੇ, ਕਈ ਵਾਰੀ ਡਾਕਟਰ ਵੀ ਕਹਿ ਦਿੰਦੇ ਨੇ ਵੀ ਤੂੰ ਹੁਣ ਘੁੱਟ ਪੀ ਲੈ, ਤੈਨੂੰ ਨੀਂਦ ਆ ਜਾਵੇਗੀ। ਪਰ ਸਤਿਗੁਰੂ ਕਹਿੰਦੇ ਨੇ ਜਿੱਥੋਂ ਤੱਕ ਧਰਮ ਦਾ ਸਵਾਲ ਹੈ, ਸਿੱਖੀ ਦਾ ਸੰਬੰਧ ਹੈ, ਗੁਰਸਿੱਖ ਨੇ ਇਸ ਨੂੰ ਭੁੱਲ ਕੇ ਵੀ ਟੱਚ ਨਹੀਂ ਕਰਨਾ। ਇਹ ਸਤਿਗੁਰੂ ਦੀ ਸਿੱਖਿਆ ਹੈ। ਬਾਕੀ ਭਾਈ ਜੋ ਆਪਣੀ ਮਰਜ਼ੀ ਕਰਨੀ ਹੈ ਕਰੀ ਜਾਵੇ, ਸਤਿਗੁਰੂ ਤਾਂ ਕਹੀ ਜਾ ਰਹੇ ਨੇ ਜੋ ਹਲਾਹਲ ਸੋ ਪੀਵੈ ਬੌਰਾ, ਜੋ ਇਹ ਜ਼ਹਿਰ ਨੂੰ ਪੀਂਦਾ ਉਹ ਭਾਈ ਕੰਵਲਾ ਹੋ ਜਾਂਦਾ ਹੈ।
ਅੰਮ੍ਰਿਤ ਨਾਮ ਜਾਣੈ ਕਰ ਕੌਰਾ,
ਤੇ ਜਿਹੜਾ ਵਾਹਿਗੁਰੂ ਦਾ ਨਾਮ ਅੰਮ੍ਰਿਤ ਰੂਪ ਹੈ, ਇਹਨੂੰ ਜੀਵ ਕੌੜਾ ਕਰਕੇ ਜਾਣਦਾ। ਜ਼ਹਿਰ ਨੂੰ ਤਾਂ ਮਿੱਠਾ ਜਾਣਦਾ, ਸ਼ਰਾਬ ਇਸ ਨੂੰ ਚੰਗੀ ਲੱਗਦੀ ਹੈ, ਹੋਰ ਨਸ਼ੇ ਵਿਸ਼ੇ ਚੰਗੇ ਲੱਗਦੇ ਨੇ, ਪਰ ਜਿਹੜਾ ਬਾਣੀ ਦਾ ਅੰਮ੍ਰਿਤ ਹੈ, ਖੰਡੇ ਬਾਟੇ ਦਾ ਅੰਮ੍ਰਿਤ ਹੈ, ਨਾਮ ਦਾ ਅੰਮ੍ਰਿਤ ਹੈ, ਇਹਨੂੰ ਇਹ ਕੌੜਾ ਜਾਣਦਾ ਹੈ।
ਸਾਧ ਸੰਗ ਕੈ ਨਾਹੀ ਨੇਰ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਵੇਖ ਲਓ ਜਿਹੜਾ ਸਾਖਤ ਪੁਰਸ਼ ਹੈ ਉਹ ਸਾਧ ਸੰਗਤ ਦੇ ਕਦੇ ਨੇੜੇ ਵੀ ਨਹੀਂ ਜਾਂਦਾ, ਕਿਉਂਕਿ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਗੁਰੂ ਘਰ ਦੇ ਵਿੱਚ ਆਉਣਾ ਵੀ ਪਸੰਦ ਨਹੀਂ ਕਰਦੇ। ਹਾਂ ਉਹਨਾਂ ਦਾ ਕੰਮ ਹੈ ਪੱਬਾਂ ਕਲੱਬਾਂ ਵਿੱਚ ਜਾਣਾ, ਪਾਰਟੀਆਂ 'ਤੇ ਜਾਣਾ, ਸ਼ਰਾਬਾਂ ਪੀਣੀਆਂ, ਬਕਵਾਸ ਕਰਨਾ, ਇਹੋ ਜਿਹੀ ਉਹਨਾਂ ਦੀ ਹਾਲਤ ਬਣ ਜਾਂਦੀ ਹੈ। ਉਹ ਸਾਧ ਸੰਗਤ ਦੇ ਕਦੇ ਨੇੜੇ ਵੀ ਨਹੀਂ ਆ ਸਕਦੇ।
ਲੱਖ ਚੌਰਾਸੀ ਭਰਮਤਾ ਫੇਰ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹੋ ਜਿਹੀਆਂ ਕਰਤੂਤਾਂ ਕਰਕੇ ਹੀ ਇਹ ਜੀਵ 84 ਲੱਖ ਜੂਨਾਂ ਦੇ ਵਿੱਚ ਭਰਮਦਾ ਰਹਿੰਦਾ ਹੈ ਨਾ। ਜਿਵੇਂ ਪਿੱਛੇ ਸਤਿਗੁਰੂ ਨੇ ਫਰਮਾਇਆ ਸੀ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾ ਜ਼ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਖ ਜੋਇਓ। ਇਹ 84 ਲੱਖ ਜੂਨਾਂ ਦੇ ਵਿੱਚ ਇਸੇ ਲਈ ਭਰਮਦਾ ਹੈ ਕਿਉਂਕਿ ਇਹ ਜ਼ਹਿਰ ਖਾਂਦਾ ਹੈ, ਜ਼ਹਿਰ ਪੀਂਦਾ, ਅੰਮ੍ਰਿਤ ਨਹੀਂ ਛਕਦਾ ਤੇ ਸਾਧ ਸੰਗਤ ਦੇ ਨੇੜੇ ਨਹੀਂ ਆਉਂਦਾ।
ਏਕੈ ਜਾਲ ਫਹਾਏ ਪੰਖੀ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨੇ ਜੀਵਰੂ ਪੰਛੀ ਨੇ ਸਾਰੇ ਇੱਕੋ ਹੀ ਮਾਇਆ ਦੇ ਮੋਹ ਦੇ ਵਿਸ਼ਿਆਂ ਦੇ ਜਾਲ ਵਿੱਚ ਫਸਾਏ ਹੋਏ ਹਨ।
ਰਸ ਰਸ ਭੋਗ ਕਰਹਿ ਬਹੁ ਰੰਗੀ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਇਹ ਜਿਹੜੀ ਬਹੁ ਰੰਗੀ ਮਾਇਆ ਹੈ ਇਹਦੇ ਰਸ ਵਿੱਚ ਰਸ ਰਸ ਕੇ ਕਈ ਤਰ੍ਹਾਂ ਦੇ ਜੀਵਰੂ ਪੰਛੀ ਭੋਗ ਭੋਗ ਰਹੇ ਹਨ।
ਕਹੋ ਨਾਨਕ ਜਿਸ ਭਏ ਕਿਰਪਾਲ
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਖੀਰ ਸਪਸ਼ਟ ਜਵਾਬ ਦਿੰਦੇ ਹਨ ਵੀ ਕਵਨ ਸੋ ਬਿਧ ਜਿਤ ਰਾਮ ਗੁਣ ਗਾਏ, ਕਵਨ ਸੋ ਮਤ ਜੇ ਤਰੈ ਇਹ ਮਾਏ। ਹੁਣ ਇਹਨਾਂ ਦੋਹਾਂ ਹੀ ਪ੍ਰਸ਼ਨਾਂ ਦਾ ਅੱਗੇ ਸਤਿਗੁਰੂ ਜਵਾਬ ਦਿੰਦੇ ਹਨ। ਕਹੋ ਨਾਨਕ ਜਿਸ ਭਏ ਕਿਰਪਾਲ ਵੀ ਜਿਸ ਉੱਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲ ਹੋਏ ਨੇ, ਭਾਵ ਜਿਨ੍ਹਾਂ 'ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਇਆ ਹੈ।
ਗੁਰਪੂਰੈ ਤਾਕੇ ਕੱਟ ਜਾਲ
ਉਹ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਉਹਨਾਂ ਨੇ ਪੂਰੇ ਗੁਰੂ ਦੀ ਦੀਖਿਆ ਸਿੱਖਿਆ ਨੂੰ ਧਾਰਨ ਕਰ ਲਿਆ। ਪੂਰੇ ਗੁਰੂ ਨੇ ਫਿਰ ਉਹਨਾਂ ਦੇ ਸਾਰੇ ਮਾਇਆ ਦੇ ਜਾਲ ਵੀ, ਮੂਹ ਮਮਤਾ ਦੇ ਜਾਲ ਵੀ, ਜਮਾਂ ਦੇ ਜਾਲ ਵੀ ਸਾਰੇ ਕੱਟ ਦਿੱਤੇ।
ਗੌੜੀ ਗੁਆਰੇਰੀ ਮਹੱਲਾ ਪੰਜਵਾ ਤੋ ਕਿਰਪਾ ਤੇ ਮਾਰਗ ਪਾਈਐ।
ਲਓ ਹੁਣ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਫਿਰ ਆਪ ਜੀ ਕਿਰਪਾ ਕਰੋ, ਸਾਨੂੰ ਇਹ ਦੱਸੋ ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰੋ, ਉਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਉਹਦੀ ਸੇਵਾ ਪ੍ਰਾਪਤ ਹੁੰਦੀ ਹੈ। ਬੇਨਤੀ ਕਿਵੇਂ ਕਰਨੀ ਹੈ? ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਸਦਾ ਢੰਗ ਤਰੀਕਾ ਸਾਨੂੰ ਸਿਖਾਉਂਦੇ ਹਨ। ਰਹਾਉ ਦੀਆਂ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਨੇ ਤੁਮ ਲਾਵਹੋ ਤੋ ਲਾਗਹਿ ਸੇਵ, ਹਮ ਤੇ ਕਛੂ ਨਾ ਹੋਵੇ ਦੇਵ। ਦੇਵ ਇੱਥੇ ਅਕਾਲ ਪੁਰਖ ਨੂੰ ਆਖਿਆ ਹੈ। ਭਾਵੇਂ ਹੋਰ ਵੀ ਹਿੰਦੂ ਮਤ ਵਿੱਚ 33 ਕਰੋੜ ਦੇਵਤੇ ਮੰਨੇ ਗਏ ਨੇ, ਪਰ ਇੱਥੇ ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ। ਅਕਾਲ ਪੁਰਖ ਨੂੰ ਦੇਵ ਆਖਿਆ ਹੈ। ਹਜ਼ੂਰ ਕਹਿੰਦੇ ਨੇ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਮ ਲਾਵੋ ਤੋ ਲਾਗਹਿ ਸੇਵ, ਜੇ ਤੁਸੀਂ ਸਾਨੂੰ ਆਪਣੀ ਸੇਵਾ ਦੇ ਵਿੱਚ ਲਾਓ। ਸੇਵਾ ਕੀ ਹੈ? ਪ੍ਰਭੂ ਦਾ ਨਾਮ ਜਪਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ, ਸਿਫਤ ਸਲਾਹ ਕਰਨੀ। ਹੇ ਵਾਹਿਗੁਰੂ ਜੀ, ਜੇ ਤੁਸੀਂ ਸਾਨੂੰ ਆਪਣੀ ਸੇਵਾ ਦੇ ਵਿੱਚ ਲਾਓ ਤਾਂ ਹੀ ਅਸੀਂ ਲੱਗ ਸਕਦੇ ਹਾਂ। ਹਮ ਤੇ ਕਛੂ ਨਾ ਹੋਵੇ ਦੇਵਤੇ ਮਹਾਰਾਜ, ਸਾਡੇ ਆਪਣੇ ਕੋਲੋਂ ਤਾਂ ਕੁਝ ਨਹੀਂ ਹੋ ਸਕਦਾ। ਹਮਰਾ ਕੀਆ ਕਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਇਹ ਮਨੁੱਖ ਆਪਣੇ ਆਪ ਤੇ ਭਲੇ ਪਾਸੇ ਲੱਗ ਹੀ ਨਹੀਂ ਸਕਦਾ, ਇਸ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ। ਹੇ ਵਾਹਿਗੁਰੂ ਜੀ, ਸਾਡੇ ਵੱਸ ਕੁਝ ਵੀ ਨਹੀਂ ਹੈ, ਤੁਸੀਂ ਕਿਰਪਾ ਕਰੋ, ਜੇ ਤੁਸੀਂ ਆਪਣੀ ਸੇਵਾ ਵਿੱਚ ਲਾਓ ਤਾਂ ਹੀ ਅਸੀਂ ਲੱਗ ਸਕਦੇ ਹਾਂ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਇਹ ਦੱਸਦੇ ਨੇ ਕਿਵੇਂ ਅਰਦਾਸ ਬੇਨਤੀ ਕਰਨੀ ਹੈ। ਤੋ ਕਿਰਪਾ ਤੇ ਮਾਰਗ ਪਾਈਐ। ਹੇ ਵਾਹਿਗੁਰੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਜਿਹੜਾ ਜੀਵਨ ਦਾ ਅਸਲੀ ਮਾਰਗ ਹੈ, ਭਾਓ ਭਗਤੀ ਦਾ ਮਾਰਗ ਹੈ, ਗੁਰਸਿੱਖੀ ਦਾ ਮਾਰਗ ਹੈ, ਗਿਆਨ ਦਾ ਮਾਰਗ ਹੈ, ਇਹ ਪ੍ਰਾਪਤ ਹੁੰਦਾ ਹੈ।
ਪ੍ਰਭ ਕਿਰਪਾ ਤੇ ਨਾਮ ਧਿਆਈ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਪ੍ਰਭੂ ਦੇ ਨਾਮ ਨੂੰ ਧਿਆਈ ਦਾ ਹੈ। ਹੋਰ ਕੰਮ ਅਸੀਂ ਆਪਣੀ ਅਕਲ ਨਾਲ, ਆਪਣੇ ਜ਼ੋਰ ਨਾਲ, ਆਪਣੇ ਕਿਸੇ ਹੋਰ ਹੀਲੇ ਵਸੀਲੇ ਨਾਲ ਵੀ ਕਰ ਸਕਦੇ ਹਾਂ, ਪਰ ਜੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ, ਸਿਮਰਨ ਹੈ, ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਫਰਮਾਇਆ ਆਪ ਜਪਾਏ ਜਪੈ ਸੋ ਨਾਓ, ਆਪ ਗਾਵਾਏ ਸੋ ਹਰ ਗੁਣ ਗਾਓ। ਇਸੇ ਲਈ ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਹੀ ਪਾਓ ਭਗਤੀ ਦਾ ਗੁਰਸਿੱਖੀ ਦਾ ਮਾਰਗ ਪ੍ਰਾਪਤ ਹੁੰਦਾ ਹੈ ਅਤੇ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਨਾਮ ਧਿਆਇਆ ਜਾਂਦਾ ਹੈ।
ਪ੍ਰਭ ਕਿਰਪਾ ਤੇ ਬੰਧਨ ਛੁੱਟੈ,
ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਇਸ ਜੀਵ ਦੇ ਮੂੰਹ ਮਾਇਆ ਦੇ ਬੰਧਨ ਛੁੱਟਦੇ ਹਨ, ਕਿਉਂਕਿ ਮਾਇਆ ਦੇ ਬੰਧਨ ਵੀ ਐਸੇ ਨੇ ਜਿਨ੍ਹਾਂ ਤੋਂ ਮੁਕਤ ਹੋਣਾ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ। ਵਾਹਿਗੁਰੂ ਦੀ ਕਿਰਪਾ ਹੋਵੇ ਤਾਂ ਹੀ ਮੋਹ ਮਾਇਆ ਦੇ ਬੰਧਨ ਛੁੱਟਦੇ ਹਨ।
ਤੋ ਕਿਰਪਾ ਤੇ ਹਉ ਮੈਂ ਟੁੱਟੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਵਾਹਿਗੁਰੂ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ, ਤੋ ਕਿਰਪਾ ਤੇ, ਤੁਹਾਡੀ ਕਿਰਪਾ ਦੇ ਨਾਲ ਹੀ ਇਹ ਹਉ ਮੈਂ ਟੁੱਟ ਸਕਦੀ ਹੈ। ਹਉਮੈ ਇੱਕ ਐਸੀ ਦੀਵਾਰ ਹੈ ਜਿਹੜੀ ਅਕਾਲ ਪੁਰਖ ਦੇ ਜੀਵ ਦੇ ਵਿਚਕਾਰ ਇੱਕ ਰੁਕਾਵਟ ਬਣੀ ਹੋਈ ਹੈ। ਜਿੰਨਾ ਚਿਰ ਇਹਨੂੰ ਅਸੀਂ ਤੋੜ ਨਹੀਂ ਦਿੰਦੇ, ਉਨਾ ਚਿਰ ਤੱਕ ਪਰਮਾਤਮਾ ਤੱਕ ਪਹੁੰਚ ਨਹੀਂ ਹੋ ਸਕਦੀ। ਇਸੇ ਲਈ ਹਜ਼ੂਰ ਕਹਿੰਦੇ ਨੇ, ਤੋ ਕਿਰਪਾ ਤੇ ਹਉਮੈ ਟੁੱਟੈ, ਤੁਹਾਡੀ ਕਿਰਪਾ ਦੇ ਨਾਲ ਹੀ ਜਿਹੜੀ ਹਉਮੈ ਦੀ ਦੀਵਾਰ ਟੁੱਟ ਸਕਦੀ ਹੈ।
ਤੁਮ ਲਾਵਹੁ ਤੋ ਲਾਗਹਿ ਸੇਵ, ਹਮ ਤੇ ਕਛੂ ਨਾ ਹੋਵੇ ਦੇਵ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹਨ, ਹੇ ਵਾਹਿਗੁਰੂ ਜੀ, ਦੇਵ ਵਾਹਿਗੁਰੂ ਦਾ ਨਾਮ ਹੈ, ਜੇ ਤੁਸੀਂ ਸਾਨੂੰ ਆਪਣੀ ਸੇਵਾ ਦੇ ਵਿੱਚ ਲਾਵੋ ਤਾਂ ਹੀ ਅਸੀਂ ਤੁਹਾਡੀ ਸੇਵਾ ਦੇ ਵਿੱਚ ਲੱਗ ਸਕਦੇ ਹਾਂ, ਤੇ ਸਾਡੇ ਪਾਸੋਂ ਆਪਣੇ ਆਪ ਤੇ ਮਹਾਰਾਜ ਕੁਝ ਵੀ ਨਹੀਂ ਹੋ ਸਕਦਾ।
ਤੁਧ ਭਾਵੈ ਤਾਂ ਗਾਵਾਂ ਬਾਣੀ,
ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੇ ਤੁਹਾਨੂੰ ਪਾ ਜਾਵੇ ਤਾਂ ਹੀ ਅਸੀਂ ਆਪਣੀ ਬਾਣੀ ਨੂੰ, ਆਪ ਜੀ ਦੀ ਬਾਣੀ ਨੂੰ ਗਾ ਸਕਦੇ ਹਾਂ। ਭਾਵੇਂ ਗੁਰਬਾਣੀ ਦਾ ਕੀਰਤਨ ਇਹ ਵੀ ਇੱਕ ਵਡਮੁੱਲੀ ਦਾਤ ਹੈ। ਸਤਿਗੁਰੂ ਨੇ ਇਸੇ ਲਈ ਫਰਮਾਇਆ ਹੈ, ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਹੀਰਾ। ਇਹ ਕੀਰਤਨ ਇੱਕ ਵਡਮੁੱਲਾ ਹੀਰਾ ਹੈ ਜਿਸ ਦੀ ਕੋਈ ਕੀਮਤ ਦੁਨੀਆਂ ਵਿੱਚ ਨਹੀਂ ਹੋ ਸਕਦੀ। ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਜੇ ਤੁਹਾਨੂੰ ਪਾ ਜਾਵੇ ਇਹ ਜੀਵ ਤਾਂ ਹੀ ਆਪ ਜੀ ਦੀ ਬਾਣੀ ਨੂੰ ਗਾ ਸਕਦਾ ਹੈ।
ਤੁਧ ਭਾਵੈ ਤਾਂ ਸੱਚ ਵਖਾਣੇ,
ਹੇ ਵਾਹਿਗੁਰੂ ਜੀ, ਜੇ ਤੁਹਾਨੂੰ ਪਾ ਜਾਵੇ ਤਾਂ ਹੀ ਇਹ ਜੀਵ ਸੱਚ ਨੂੰ ਵਖਾਣੀ ਉਚਾਰਨ ਕਰ ਸਕਦਾ। ਸੱਚ ਬੋਲਣਾ ਵੀ ਸੌਖਾ ਕੰਮ ਨਹੀਂ ਹੈ, ਤੇ ਫਿਰ ਵਾਹਿਗੁਰੂ ਦਾ ਸੱਚਾ ਨਾਮ ਜਪਣਾ ਹੋਰ ਵੀ ਔਖੀ ਗੱਲ ਹੈ। ਆਖਣ ਔਖਾ ਸੱਚਾ ਨਾਮ, ਜੇ ਤੈਨੂੰ ਪਾ ਜਾਵੇ ਇਹ ਮਨੁੱਖ ਤਾਂ ਹੀ ਸੱਚ ਬੋਲਦਾ ਹੈ ਤੇ ਸੱਚੇ ਨਾਮ ਨੂੰ ਜਪ ਸਕਦਾ ਹੈ।
ਤੁਧ ਭਾਵੈ ਤਾਂ ਸਤਿਗੁਰ ਮਿਆ,
ਹੇ ਵਾਹਿਗੁਰੂ ਜੀ, ਜੇ ਤੁਹਾਨੂੰ ਪਾ ਜਾਵੇ ਤਾਂ ਹੀ ਗੁਰੂ ਦੀ ਮਿਹਰ ਵੀ ਹੁੰਦੀ ਹੈ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰਿਆਂ ਜੀਵਾਂ ਦਾ ਪਿਤਾ ਹੈ। ਇਸ ਲਈ ਉਹਦੀ ਕਿਰਪਾ ਤੋਂ ਬਿਨਾਂ, ਉਹਦੀ ਮਿਹਰ ਤੋਂ ਬਿਨਾਂ ਕੁਝ ਵੀ ਨਹੀਂ ਹੋ ਸਕਦਾ। ਇਸੇ ਲਈ ਹਜ਼ੂਰ ਕਹਿੰਦੇ, ਜੇ ਤੈਨੂੰ ਪਾ ਜਾਵੇ ਤਾਂ ਹੀ ਸਤਿਗੁਰੂ ਦੀ ਮਿਹਰ ਹੁੰਦੀ ਹੈ।
ਸਰਬ ਸੁਖਾਂ ਪ੍ਰਭ ਤੇਰੀ ਦਇਆ,
ਹੇ ਵਾਹਿਗੁਰੂ ਜੀ, ਤੇਰੀ ਦਇਆ ਦੇ ਨਾਲ ਹੀ ਇਸ ਜੀਵ ਨੂੰ ਸਾਰੇ ਸੁੱਖ ਪ੍ਰਾਪਤ ਹੋ ਸਕਦੇ ਨੇ। ਇਸ ਲੋਕ ਦੇ ਸੁੱਖ ਵੀ, ਪ੍ਰਲੋਕ ਦੇ ਸੁੱਖ ਵੀ, ਸਰੀਰ ਦੇ ਸੁੱਖ ਵੀ, ਆਤਮਾ ਦੇ ਸੁੱਖ ਵੀ ਸਾਰੇ ਤੇਰੀ ਦਇਆ ਨਾਲ ਹੀ ਪ੍ਰਾਪਤ ਹੋ ਸਕਦੇ ਹਨ।
ਜੋ ਤੁਧ ਭਾਵੈ ਸੋ ਨਿਰਮਲ ਕਰਮਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜੋ ਤੈਨੂੰ ਪਾ ਜਾਵੇ ਫਿਰ ਉਹੀ ਨਿਰਮਲ ਕਰਮ ਕਰਦਾ ਹੈ। ਨਿਰਮਲ ਕਰਮ ਕਿਹੜੇ ਨੇ? ਜਿਹੜੇ ਧਰਮ ਦੇ ਕੰਮ ਨੇ, ਸੇਵਾ, ਸਿਮਰਨ, ਪਰਉਪਕਾਰ, ਕੁਰਬਾਨੀ, ਜਿਹੜੇ ਇਹੋ ਜਿਹੇ ਨਿਰਮਲ ਕਰਮ ਨੇ ਉਹੀ ਕਰਦਾ ਤੇ ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ।
ਜੋ ਤੁਧ ਭਾਵੈ ਸੋ ਸੱਚ ਧਰਮ,
ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਪਾਉਂਦਾ ਹੈ ਉਹੀ ਸੱਚੇ ਨੂੰ ਅਪਣਾ ਸਕਦਾ ਹੈ। ਸੱਚਮੁ ਕੀਤਾ ਪਰੂ ਬ੍ਰਹਮ ਕਰੋਤਾ, ਜਿਹੜਾ ਧਰਮ ਹੈ ਉਹ ਰਣ ਸਕਦਾ ਹੈ ਕਿ ਜੋ ਜੁਤੇ ਵਾਹਿਗੁਰੂ ਦੀ ਕਿਰਪਾ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੇ ਖਜ਼ਾਨੇ ਤੇ ਸਾਰੇ ਗੁਣ ਇਹ ਆਪ ਜੀ ਦੇ ਪਾਸ ਹੀ ਨੇ, ਅਥਵਾ ਸਾਰੇ ਗੁਣਾਂ ਦੇ ਖਜ਼ਾਨੇ ਆਪ ਜੀ ਦੇ ਪਾਸ ਹੀ ਹਨ। ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਸਾਰੇ ਖਜ਼ਾਨੇ ਤੇ ਸਾਰੇ ਗੁਣ ਇਹ ਆਪ ਜੀ ਦੇ ਪਾਸ ਹੀ ਨੇ, ਅਥਵਾ ਸਾਰੇ ਗੁਣਾਂ ਦੇ ਖਜ਼ਾਨੇ ਆਪ ਜੀ ਦੇ ਪਾਸ ਹੀ ਹਨ।
ਤੂੰ ਸਾਹਿਬ ਸੇਵਕ ਅਰਦਾਸ।
ਹੇ ਵਾਹਿਗੁਰੂ ਜੀ, ਤੂੰ ਸਾਰਿਆਂ ਦਾ ਸਾਹਿਬ ਮਾਲਕ ਹੈ ਅਤੇ ਸੇਵਕ ਦੀ ਤੁਹਾਡੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਕਿ ਸਾਨੂੰ ਵੀ ਕਿਰਪਾ ਕਰੋ, ਨਿਰਮਲ ਕਰਮ, ਸੱਚਾ ਸੁੱਚਾ ਧਰਮ ਤੇ ਗੁਣਾਂ ਦੇ ਖਜ਼ਾਨੇ ਸਾਡੀ ਝੋਲੀ ਵਿੱਚ ਪਾ ਦਿਓ।
ਮਨ ਤਨ ਨਿਰਮਲ ਹੋਏ ਹਰ ਰੰਗ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹਰ ਰੰਗ ਵਾਹਿਗੁਰੂ ਦੇ ਰੰਗ ਨਾਲ, ਵਾਹਿਗੁਰੂ ਦੇ ਪ੍ਰੇਮ ਦੇ ਨਾਲ ਇਹ ਮਨ ਵੀ ਤੇ ਤਨ ਵੀ ਨਿਰਮਲ ਹੋ ਜਾਂਦਾ ਹੈ।
ਸਰਬ ਸੁਖਾ ਪਾਵੋ ਸਤਸੰਗ।
ਸਤਸੰਗ ਜੋ ਗੁਰੂ ਦੀ ਸਤਸੰਗਤ ਹੈ, ਉਹਦੇ ਵਿੱਚ ਅਸੀਂ ਸਾਰੇ ਸੁਖਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਸਾਨੂੰ ਸਤਸੰਗਤ ਬਖਸ਼ੋ ਤੇ ਨਾਮ ਦਾ ਰੰਗ ਬਖਸ਼ੋ, ਕਿਉਂਕਿ ਜਦੋਂ ਸਤਪੁਰਸ਼ਾਂ ਦੀ ਸੰਗਤ ਤੇ ਨਾਲ ਨਾਮ ਦਾ ਰੰਗ ਚੜ ਜਾਵੇ, ਇਹਦੇ ਨਾਲ ਮਨ ਵੀ ਤੇ ਤਨ ਵੀ ਨਿਰਮਲ ਹੋ ਜਾਂਦਾ ਹੈ ਤੇ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ।
ਨਾਮ ਤੇਰਾ ਰਹੇ ਮਨ ਰਾਤਾ।
ਵਾਹਿਗੁਰੂ ਜੀ, ਕਿਰਪਾ ਕਰੋ ਇਹ ਸਾਡਾ ਮਨ ਤੇਰੇ ਨਾਮ ਦੇ ਰੰਗ ਵਿੱਚ ਹਮੇਸ਼ਾ ਲਈ ਰੰਗਿਆ ਰਵੇ।
ਇਹ ਕਲਿਆਣ ਨਾਨਕ ਕਰ।
ਕਿਰਪਾ ਕਰੋ ਇਹ ਸਾਡਾ ਮਨ ਤੇਰੇ ਨਾਮ ਦੇ ਰੰਗ ਵਿੱਚ ਹਮੇਸ਼ਾ ਲਈ ਰੰਗਿਆ ਰਵੇ।
ਇਹ ਕਲਿਆਣ ਨਾਨਕ ਕਰ ਜਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹੋ ਕਲਿਆਣ ਅਸੀਂ ਇਸੇ ਹੀ ਸਾਧਨ ਨੂੰ ਕਲਿਆਣ ਰੂਪ ਕਰਕੇ ਜਾਣਿਆ ਹੈ, ਅਥਵਾ ਇਹੀ ਅਸੀਂ ਕਲਿਆਣ ਦਾ ਰਸਤਾ ਸਮਝਿਆ ਹੈ ਵੀ ਤੇਰੇ ਨਾਮ ਦੇ ਵਿੱਚ ਮਨ ਰੰਗਿਆ ਰਵੇ ਤੇ ਇਹਦੇ ਨਾਲ ਹੀ ਜੀਵ ਦੀ ਕਲਿਆਣ ਹੁੰਦੀ, ਅਸੀਂ ਇਹੀ ਕਲਿਆਣ ਦਾ ਰਸਤਾ ਸਮਝਿਆ ਹੈ।
ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਆਨ ਰਸਾ ਜੇਤੇ ਤੈ ਚਾਖੇ।
ਲਓ ਹੁਣ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਵੀ ਸਾਡੀ ਰਸਨਾ ਨੂੰ ਉਪਦੇਸ਼ ਦਿਓ, ਕਿਉਂਕਿ ਸਾਡੀ ਰਸਨਾ ਹੋਰ ਰਸਾਂ ਕਸਾਂ ਦੇ ਵਿੱਚ ਲੱਗੀ ਹੋਈ ਹੈ ਅਤੇ ਨਾਮ ਦੇ ਰਸ ਨੂੰ, ਬਾਣੀ ਦੇ ਰਸ ਨੂੰ ਇਹ ਨਹੀਂ ਮਾਣ ਰਹੀ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਲਹੁਣ ਇਸ ਰਸਨਾ ਨੂੰ ਸੰਬੋਧਨ ਕਰਕੇ ਸਤਿਗੁਰੂ ਉਪਦੇਸ਼ ਦਿੰਦੇ ਹਨ ਤੇ ਆਪਾਂ ਵੀ ਆਪਣੀ ਰਸਨਾ ਨੂੰ ਇਹ ਉਪਦੇਸ਼ ਦੇਣਾ ਹੈ। ਸਤਿਗੁਰੂ ਕੀ ਕਹਿੰਦੇ ਨੇ, ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ। ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ, ਇਹ ਪਿਆਰੀ ਰਸਨਾ ਤੂੰ ਹੋਰ ਰਸਾਂ ਕਸਾਂ ਨੂੰ ਤੇ ਪੀ ਕੇ ਵੇਖ ਲਿਆ ਹੈ, ਪਰ ਹੁਣ ਨਾਮ ਦੇ ਅੰਮ੍ਰਿਤ ਰਸ ਨੂੰ ਵੀ ਪੀ ਕੇ ਦੇਖ, ਹੁਣ ਅੰਮ੍ਰਿਤ ਵੀ ਛਕ ਕੇ ਦੇਖ, ਹੋਰ ਤੂੰ ਰਸ ਕਾ ਸਾਰੇ ਵੇਖ ਲਏ ਨੇ, ਇਹ ਰਸ ਰਾਤੀ ਹੋਏ ਤ੍ਰਿਪਤਾਰੀ। ਜਦੋਂ ਤੂੰ ਇਸ ਨਾਮ ਬਾਣੀ ਦੇ ਅੰਮ੍ਰਿਤ ਰਸ ਵਿੱਚ ਰੰਗੀ ਜਾਵੇਂਗੀ ਤੇ ਫਿਰ ਤੈਨੂੰ ਤ੍ਰਿਪਤੀ ਮਿਲ ਜਾਵੇਗੀ, ਹੋਰ ਰਸਾਂ ਕਸਾਂ ਦੀ ਭੁੱਖ ਸਾਰੀ ਲੈ ਜਾਵੇਗੀ। ਤੂੰ ਨਾਮ ਦਾ ਰਸ ਪੀ, ਇਹਦੇ ਨਾਲ ਹੋਰ ਰਸਾਂ ਕਸਾਂ ਦੀ ਭੁੱਖ ਲੈ ਜਾਂਦੀ ਹੈ। ਹੁਣ ਇਹ ਐਸਾ ਉਪਦੇਸ਼ ਦੇ ਕੇ ਫਿਰ ਰਸਨਾ ਨੂੰ ਸਮਝਾਉਂਦੇ ਹਨ, ਆਨ ਰਸਾ ਜੇਤੇ ਤੈਂ ਚਾਖੇ। ਇਹ ਰਸਨਾ ਜਿੰਨੇ ਵੀ ਹੋਰ ਪਦਾਰਥਾਂ ਦੇ, ਵਿਸ਼ਿਆਂ ਦੇ, ਨਸ਼ਿਆਂ ਦੇ ਰਸ ਤੂੰ ਚੱਖੇ ਨੇ, ਕਿਉਂਕਿ ਇਹ ਜਿਹੜੀ ਜ਼ੁਬਾਨ ਹੈ ਇਹਨੂੰ ਰਸਨਾ ਵੀ ਕਿਹਾ ਹੈ ਅਤੇ ਰਸਨਾ ਦਾ ਅਰਥ ਹੈ ਜਿਹੜੀ ਰਸ ਲਵੇ। ਕੋਈ ਵੀ ਪਦਾਰਥ ਆਪਾਂ ਜਦੋਂ ਖਾਂਦੇ ਹਾਂ ਉਹਦੇ ਰਸ ਨੂੰ ਰਸਨਾ ਹੀ ਗ੍ਰਹਿਣ ਕਰਦੀ ਹੈ, ਹੋਰ ਨਹੀਂ ਕੋਈ ਅੰਗ ਦੱਸ ਸਕਦਾ। ਤੁਸੀਂ ਹੱਥਾਂ ਨੂੰ ਵੀ ਦੇਖ ਲਓ, ਕੋਈ ਭੋਜਨ ਲੱਗਦਾ ਹੈ ਪਰ ਹੱਥਾਂ ਨੂੰ ਵੀ ਨਹੀਂ ਪਤਾ ਲੱਗਦਾ, ਅੱਖਾਂ ਨੂੰ ਲੱਗ ਜਾਵੇ ਤਾਂ ਵੀ ਅੱਖਾਂ ਮੱਚਣ ਲੱਗ ਜਾਂਦੀਆਂ ਨੇ, ਨੱਕ ਨੂੰ ਲੱਗ ਜਾਵੇ ਤਾਂ ਵੀ ਪਤਾ ਨਹੀਂ ਲੱਗਦਾ, ਕੰਨਾਂ ਨੂੰ ਲੱਗ ਜਾਵੇ ਤਾਂ ਵੀ ਪਤਾ ਨਹੀਂ ਲੱਗਦਾ। ਅਤੇ ਜਦੋਂ ਰਸਨਾ ਨਾਲ ਉਹ ਟੱਚ ਹੁੰਦਾ ਹੈ ਫਿਰ ਉਹਦੇ ਸਵਾਦ ਨੂੰ ਰਸਨਾ ਦੱਸਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਹਨ, ਇਹ ਰਸਨਾ ਤੂੰ ਜਿੰਨੇ ਵੀ ਹੋਰ ਪਦਾਰਥਾਂ ਦੇ ਰਸ ਚੱਖੇ ਹਨ ਔਰ ਉਹਨਾਂ ਦੇ ਨਾਲ ਤੈਨੂੰ ਕਦੇ ਵੀ ਤ੍ਰਿਪਤੀ ਨਹੀਂ ਆਈ।
ਨਿਮਖ ਨਾ ਤ੍ਰਿਸ਼ਨਾ ਤੇਰੀ ਲੱਥ।
ਤੂੰ ਆਪਣੇ ਮਨ ਵਿੱਚ ਵਿਚਾਰ ਕਰਕੇ ਦੇਖ, ਤੂੰ ਜਨਮ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਹੋਰ ਪਦਾਰਥਾਂ ਦੇ, ਨਸ਼ਿਆਂ ਦੇ ਰਸ ਚੱਖੇ ਨੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ, ਤੇਰੀ ਇੱਕ ਨਿਮਖ ਪਰ ਵੀ ਤ੍ਰਿਸ਼ਨਾ ਲੈ ਨਹੀਂ ਸਕੀ। ਅਸੀਂ ਰੋਜ਼ ਰਸਾਂ ਕਸਾਂ ਨੂੰ ਖਾਈ ਜਾਂਦੇ ਹਾਂ, ਹੋਰ ਭੁੱਖ ਲੱਗਦੀ, ਹੋਰ ਖਾਂਦੇ ਹਾਂ, ਕਦੇ ਵੀ ਸਾਡੀ ਰਸਨਾ ਨੂੰ ਰਸਾਂ ਕਸਾਂ ਵੱਲੋਂ ਤ੍ਰਿਪਤੀ ਨਹੀਂ ਹਾਸਲ ਹੁੰਦੀ।
ਹਰ ਰਸ ਕਾ ਤੂੰ ਚੱਖ ਹੈ ਸਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਸਨਾ ਨੂੰ ਕਹਿੰਦੇ ਨੇ ਵੀ ਜਦੋਂ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸਵਾਦ ਨੂੰ ਚੱਖੇਗੀ, ਭਾਵ ਜਦੋਂ ਨਾਮ ਦਾ ਰਸ ਤੈਨੂੰ ਪ੍ਰਾਪਤ ਹੋ ਜਾਵੇਗਾ।
ਚਾਖਤ ਹੋਏ ਰਹੇ ਬਿਸਮਾਦ,
ਜਦੋਂ ਤੂੰ ਵਾਹਿਗੁਰੂ ਦੇ ਨਾਮ ਦੇ ਰਸ ਨੂੰ ਚੱਖ ਲਵੇਂਗੀ ਤੇ ਚੱਖਦਿਆਂ ਸਾਰ ਰਹੇ ਬਿਸਮਾਦ ਤੂੰ ਹੈਰਾਨ ਹੋ ਜਾਵੇਂਗੀ। ਉਹ ਨਾਮ ਦਾ ਰਸ ਇੰਨਾ ਮਿੱਠਾ ਰਸ ਹੈ, ਉਸ ਰਸ ਵਰਗਾ ਹੋਰ ਕੋਈ ਰਸ ਦੁਨੀਆਂ ਵਿੱਚ ਹੋ ਹੀ ਨਹੀਂ ਸਕਦਾ। ਜਦੋਂ ਉਹ ਰਸ ਤੈਨੂੰ ਪ੍ਰਾਪਤ ਹੋ ਗਿਆ ਤੇ ਸਾਰੇ ਰਸ ਤੈਨੂੰ ਫਿੱਕੇ ਜਾਪਣ ਲੱਗ ਜਾਣਗੇ, ਤੂੰ ਹੈਰਾਨ ਹੋ ਜਾਵੇਂਗੀ। ਜਿਵੇਂ ਬਾਬਾ ਫਰੀਦ ਜੀ ਦੀ ਸਾਖੀ ਆਉਂਦੀ ਹੈ, ਉਹ 12 ਸਾਲ ਤਪੱਸਿਆ ਕਰਕੇ ਜਦੋਂ ਆਪਣੇ ਘਰ ਆਏ ਤੇ ਮਾਤਾ ਨੇ ਪ੍ਰਸੰਨ ਹੋ ਕੇ ਬਹੁਤ ਸਾਰੇ ਮਿੱਠੇ ਪਦਾਰਥ ਉਹਨਾਂ ਦੇ ਅੱਗੇ ਪਰੋਸੇ ਤੇ ਕਹਿਣ ਲੱਗੇ, ਪੁੱਤਰ ਜੀ ਇਹ ਤੁਸੀਂ ਮਿੱਠੇ ਪਦਾਰਥ ਛਕੋ। ਤਾਂ ਅੱਗੋਂ ਬਾਬਾ ਫਰੀਦ ਜੀ ਕਹਿਣ ਲੱਗੇ, ਮਾਤਾ ਤੂੰ ਜਿੱਥੇ ਮੈਨੂੰ ਪਹੁੰਚਾਉਣਾ ਸੀ ਪਹੁੰਚਾ ਦਿੱਤਾ, ਹੁਣ ਇਹਨਾਂ ਰਸਾਂ ਕਸਾਂ ਦੀ ਖਿੱਚ ਮੇਰੇ ਮਨ ਦੇ ਵਿੱਚ ਨਹੀਂ ਰਹੀ। ਹੁਣ ਮੈਨੂੰ ਐਸਾ ਰਸ, ਨਾਮ ਦਾ ਰਸ, ਸਿਮਰਨ ਦਾ ਰਸ ਪ੍ਰਾਪਤ ਹੋ ਗਿਆ ਹੈ ਜਿਹਦੇ ਅੱਗੇ ਸਾਰੇ ਹੀ ਫਿੱਕੇ ਨੇ, ਸਾਰੇ ਹੀ ਤੁਸ਼ ਨੇ।